माता मत, साड़ी माता मत है जो गुरु ने मत दिती है कि किस तरह माया तो बचना है ते और सच नाल जुड़ना है। जिस तरह महाराज जी फिर खोल के दस दे बाद विच के अवर न पेखे पसगन कोई किस तरह मन साचा मुख साचा सोए अवर न पेखे कसवन कोई। मत ओए है कि मन विच भी परमेश्वर जी होन, मुख हो नाम भी उन्हां दा ही निकले ते नेत्रां विचों दर्शन भी उन्हां दे ही हर एक विचों करिए। मन साचा मुख साचा सोए अवर न पेखे एक सुबिन कोए, नानक ए लक्षण ब्रह्म ज्ञान होए। कहिंदी साडी माता है माता मत पिता संतोख, और साडा पिता जो है वह संतोख है। जी संतोख शब्द बहुत इसनों जो विचारे जाए तो संतोख का मतलब है इस चीज का महसूस होना कि मेरे कोल बहुत है, कि मेरे कोल इन्ना है कि जिन्ना मैनू चाहिदा नहीं। सारी दुनिया पश्चिम की सारी दुनिया 90% लोग कट्ठा करी जाते हैं, उन्होंने लोड़ नहीं है, लोड़ बिल्कुल नहीं है, पर संतोख नहीं है इसलिए वो लभ है। तो संतोख जो आ जाता है जिसनों उसकी मेहर नाल, तो फिर उसके अंदर ये महसूस होता है कि मेरे को जिन्ना है इन्ना चाहिए ही नहीं है, तो फिर ओदे विच्चों वंडदा है, होर इकट्ठा नहीं करन दे उसनों, वो वंडदा है ओदे विच्चों। तो फिर संतोख जिन्ना चिर आपां जींदे नहीं हाँ, जिन्ना चिर मरे हुए हाँ उन्ना चिर संतोख नहीं आ सकता। मरे हुए तो भाव है कि जिन्ना चिर आपां कल दे सुपने लै रहे हाँ, कल बारे सोच रहे हाँ, कल दे सुपने लै रहे हाँ, उठ दे बैठ दे सुते जाग दे, आपां जी नहीं रहे। जीना तो इस पल विच सी, पर आपां कल बारे सोच रहे हैं, आपां मरे हुए हैं, जी नहीं रहे। मरिया हुआ आदमी वो लभ करता है, उसके अंदर संतोख नहीं आ सकता, वो कल बारे होर इकट्ठा करी जाता है। तो जदों ही उसकी मेहर होंदी है तो वह दिखाता है कि देख तेरे कोल इन्ना है, तेनू इन्ने की लोड़ ही नहीं। तो फिर वह प्राणी कल बारे सुपने लैनों बंद करता है, तो हुण इस वेले इत्थे आ जाता है। तो जदों ही आप इत्थे आ गए इस पल विच, तो इस पल विच परमात्मा ने मिलना है। संतोख जिसनों आ गया, संतोख आपू परमात्मा के सन्मुख लिया के खड़ा कर सकता है जिसनों संतोख आ गया, क्योंकि उसका डे ड्रीमिंग खत्म हो गया, उसकी कल की फिक्र कल बारे जो बनाना वो सब कुछ खत्म हो गया, वो इत्थे आ गया जिथे सिर्फ परमात्मा ही परमात्मा है। पर अपन देखते हैं किन्नी दुनिया अपने ही मन के हथों सारी लुट्टी जा रही है। संतोख नहीं, ये नहीं है कि इन्ना कुछ चाहिदा है। अज सुबह एक प्राणी आए, उन्हां कोल बहुत कुछ है, पता नहीं मिलियंस ऑफ डॉलर्स होने। तो एक सवाल लेके आए कि जे आ काम हो जाए तो फिर मैं ਸੌਖਾ ਹੋ ਸਕਦਾ। ਅਸੀਂ ਕਹਿੰਦੇ ਕਿ ਜੇ ਹੁਣ ਤੱਕ ਸੌਖੇ ਨਹੀਂ ਹੋਏ ਤੇ ਇੱਕ ਹੋਰ ਕੰਮ ਨਾਲ ਸੌਖੇ ਨਹੀਂ ਹੋਣੇ, ਕਿਉਂਕਿ ਮਨ ਤੇ ਉਹੀ ਰਹਿਣਾ ਹੈ। ਮਨ ਇਹ ਕੰਮ ਹੋਣ ਨਾਲ ਸੌਖਾ ਨਹੀਂ ਹੋਣਾ, ਮਨ ਦੇ ਬਦਲਣ ਨਾਲ ਮਨ ਨੇ ਸੌਖੇ ਹੋਣਾ ਹੈ। ਸੰਤੋਖ ਜਿਸ ਨੂੰ ਆ ਜਾਂਦਾ ਹੈ, ਇਹ ਬਹੁਤ ਵੱਡੀ ਬਖਸ਼ਿਸ਼ ਹੈ। ਸੰਤੋਖ ਦੀ ਬਹੁਤ ਹੀ ਵੱਡੀ ਬਖਸ਼ਿਸ਼, ਤੇ ਮਤ ਦੀ ਬਹੁਤ ਵੱਡੀ ਬਖਸ਼ਿਸ਼। ਮਾਤਾ ਮਤ ਪਿਤਾ ਸੰਤੋਖ, ਸੱਤ ਭਾਈ ਕਰ ਇਹ ਵਿਸੇਕ, ਤੇ ਸੱਚ ਨੂੰ ਪਰਮਾਤਮਾ ਨੂੰ ਭਰਾ ਬਣਾਉਣਾ ਹੈ, ਭਰਾ ਤੇ ਇਹ ਵਿਸੇਕ, ਇਹ ਖਾਸ ਰਿਸ਼ਤੇ ਹੀ ਬਣਾਉਣੇ ਹਨ। ਮਾਤਾ ਮਤ ਨੂੰ, ਪਿਤਾ ਸੰਤੋਖ ਨੂੰ, ਔਰ ਪਰਮਾਤਮਾ ਨੂੰ ਭਰਾ। ਭਰਾ ਤੋਂ ਮਤਲਬ ਹੈ ਕਿ ਭਰਾ ਸਾਰੇ ਇੱਕੋ ਜਿਹੇ ਹੁੰਦੇ, ਭਰਾਵਾਂ ਦਾ ਹਿੱਸਾ ਵੀ ਇੱਕੋ ਜਿਹਾ ਹੁੰਦਾ। ਤੇ ਜਦੋਂ ਆਪਾਂ ਜਾਗ ਪਾਵਾਂਗੇ, ਪਰਮੇਸ਼ਰ ਜੀ ਦੀ ਮਿਹਰ ਹੋ ਜਾਊ, ਤੇ ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ ਕਿ ਜੋ ਸਾਹਿਬ ਖਾ ਸੋ ਸੇਵਕ ਆ, ਆਪਾਂ ਸੇਵਕ ਬਣ ਕੇ ਉਹਦੀ ਪੂਜਾ ਕਰਦੇ, ਤੇ ਫਿਰ ਉਹ ਕਹਿੰਦਾ ਜੋ ਮੇਰਾ ਸੀ ਉਹ ਤੇਰਾ, ਇੱਕੋ ਜਿਹਾ ਭਾਈਵਾਲ। ਜੋ ਸਾਹਿਬ ਖਾ ਸੋ ਸੇਵਕ ਹੈ, ਸੋ ਭਰਾ ਸੱਚ ਨੂੰ ਭਰਾ ਬਣਾਉਣਾ। ਇਹ ਕਰ ਇਹ ਵਿਸੇਕ, ਇਹ ਵਿਸ਼ੇਸ਼ ਰਿਸ਼ਤੇ ਬਣਾਉਣੇ ਹਨ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਮਹਾਰਾਜ ਜੀ ਕਹਿੰਦੇ ਇਹਨਾਂ ਰਿਸ਼ਤਿਆਂ ਬਾਰੇ ਕੀ ਕਹਿਣਾ ਹੈ, ਕੁਛ ਕਹਿ ਨਹੀਂ ਸਕਦੇ। ਪਰਮਾਤਮਾ ਨੂੰ ਪਾਉਣ ਦੀ ਮਤ ਬਾਰੇ ਕੀ ਕਹਿ ਸਕਦਾ ਹੈ, ਕੋਈ ਮਹਿਸੂਸ ਹੀ ਕਰ ਸਕਦਾ ਹੈ ਜਿਸ 'ਤੇ ਉਸਦੀ ਮਿਹਰ ਹੋਵੇ। ਸੰਤੋਖ ਜਿਸ ਨੂੰ ਆ ਗਿਆ, ਉਸ ਬਾਰੇ ਉਹ ਕੀ ਕਹੇਗਾ? ਉਹ ਤੇ ਦੂਸਰਿਆਂ ਵੱਲ ਦੇਖ ਕੇ ਤਰਸ ਕਰੇਗਾ, ਜਿਨ੍ਹਾਂ ਨੂੰ ਦੁਨੀਆ ਬਹੁਤ ਅਮੀਰ ਸਮਝਦੀ ਹੈ, ਉਹਨਾਂ ਵੱਲ ਦੇਖ ਕੇ ਤਰਸ ਕਰੇਗਾ ਕਿ ਇਹ ਕਿੱਧਰ ਜੀਵਨ ਲੁਟਾ ਰਿਹਾ ਹੈ। ਕੁਛ ਕਹਿ ਨਹੀਂ ਸਕੇਗਾ, ਸਿਰਫ ਮਹਿਸੂਸ ਕਰੇ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤਾਂ ਕੁਦਰਤ ਕੀਮਤ ਨਹੀਂ ਪਾਏ। ਕਹਿੰਦੇ ਕਿ ਇਹਨਾਂ ਰਿਸ਼ਤਿਆਂ ਦੀ ਔਰ ਕੁਦਰਤ ਦੇ ਇਸ ਸੁਭਾਅ ਦੀ, ਮਤ ਦੀ, ਇਸ ਮਤ ਦੀ, ਇਸ ਸੰਤੋਖ ਦੀ, ਇਸ ਸੱਚ ਦੀ ਕੋਈ ਕੀਮਤ ਨਹੀਂ ਪਾ ਸਕਦਾ। ਸਰਮ ਸੁਰਤ ਦੋਏ ਸਸਰ ਪੈ, ਤੇ ਕਹਿੰਦੇ ਕਿ ਸਰਮ ਹੁੰਦਾ ਹੈ ਕਿ ਨਾਮ ਜਪਣ ਦੀ ਕਾਲ ਨਾ ਕਰਨੀ, ਤੇ ਸੁਰਤ ਮਨ ਦੀ ਇਕਾਗਰਤਾ। ਨਾਮ ਜਪਣਾ, ਮਨ ਦੀ ਇਕਾਗਰਤਾ, ਇਹ ਦੋਵੇਂ ਸਾਡੇ ਸੱਸ ਤੇ ਸਹੁਰੇ ਹਨ। ਕਰਨੀ ਕਾਮਨ ਕਰਮ ਮਨ ਲੈ, ਤੇ ਚੰਗੇ ਕਰਮ ਕਰਨੇ, ਪਰਉਪਕਾਰ ਕਰਨਾ, ਦੂਸਰਿਆਂ ਦਾ ਭਲਾ ਕਰਨਾ, ਉਹਨਾਂ ਦੇ ਕੰਮ ਆਉਣਾ, ਇਹ ਇਸਤਰੀ ਬਣਾਈ ਹੋਈ ਹੈ। ਸਾਹ ਸੰਯੋਗ ਵਿਆਹ, ਮਹਾਰਾਜ ਜੀ ਆਪਣੇ ਰਿਸ਼ਤੇ ਦੱਸ ਰਹੇ ਹਨ ਕਿ ਤੁਸੀਂ ਜਿਹਨਾਂ ਰਿਸ਼ਤਿਆਂ ਨੂੰ ਸਾਡੇ ਰਿਸ਼ਤੇ ਦੱਸ ਰਹੇ ਹੋ, ਸਾਡੇ ਉਹ ਰਿਸ਼ਤੇ ਨਹੀਂ ਹਨ। ਅਸਾਂ ਹੋਰ ਘਰ ਇੱਕ ਮੱਲਿਆ ਹੈ, ਅਤੇ ਉਸ ਘਰ ਵਿੱਚ ਜੋ ਸਾਡੇ ਰਿਸ਼ਤੇਦਾਰ ਹਨ ਉਹ ਇਹ ਹਨ। ਸਾਹ ਸੰਯੋਗ ਵਿਆਹ ਵਿਯੋਗ, ਸਾਹ ਸੰਯੋਗ ਵਿਆਹ ਵਿਯੋਗ। ਸਾਹ ਹੁੰਦਾ ਜੀ ਜਦੋਂ, ਸਾਹ ਦਾ ਮਤਲਬ ਹੈ ਸਾਹਾ, ਕਿ ਕਰਮਾਂ ਵਾਲਾ ਦਿਨ, ਚੰਗਾ ਦਿਨ, ਜਿਸ ਦਿਨ ਮਸਤਕ ਦੇ ਭਾਗ, ਚੰਗੇ ਭਾਗ, ਮਸਤਕ ਦੇ ਚੰਗੇ ਲੇਖ ਖੁੱਲ੍ਹਦੇ, ਮਸਤਕ ਦੇ ਚੰਗੇ ਲਿਖੇ ਹੋਏ ਲੇਖ ਪ੍ਰਗਟ ਹੁੰਦੇ, ਸਾਹਾ ਕਹਿੰਦੇ। ਸਾਹਾ ਸੰਯੋਗ, ਸਾਹਾ ਕੀ ਹੈ? ਪਰਮਾਤਮਾ, ਸਾਹਾ ਦਾ ਮਤਲਬ ਹੁੰਦਾ ਕਿ ਇੱਕ ਚਿੱਠੀ ਜਿਹੜੀ, ਜਿਸ ਵਿੱਚ ਲਿਖਿਆ ਹੁੰਦਾ ਕਿ ਫਲਾਣੇ ਦਿਨ ਨੂੰ ਸ਼ਾਦੀ ਹੋਣੀ, ਇਹੀ ਹੁੰਦਾ। ਉਸਨੂੰ ਸਾਹਾ ਆਖਦੇ ਕਿ ਫਲਾਣੇ ਦਿਨ ਨੂੰ ਸ਼ਾਦੀ ਹੋਣੀ ਹੈ। ਤੇ ਮਹਾਰਾਜ ਜੀ ਕਹਿੰਦੇ ਪਰਮਾਤਮਾ ਨਾਲ ਸ਼ਾਦੀ ਸਾਡੀ ਹੋਈ ਹੋਈ ਹੈ ਤੇ ਪਰਮਾਤਮਾ ਨਾਲ ਸ਼ਾਦੀ ਹੋਣ ਤੋਂ ਪਹਿਲਾਂ ਸਾਹਾ ਆਉਂਦਾ। ਸਾਹਾ ਤੇ ਸਾਹਾ ਕੀ ਹੁੰਦਾ? ਕਹਿੰਦੇ ਸਾਧ ਸੰਗਤ ਦਾ ਮਿਲ ਜਾਣਾ। ਸਾਹਾ ਸਾਧ ਸੰਗਤ ਦਾ ਮਿਲ ਜਾਣਾ ਸਾਹਾ ਹੈ। ਸਾਹਾ ਸੰਯੋਗ ਵਿਆਹ ਵਿਯੋਗ। ਤੇ ਫਿਰ ਵਿਆਹ ਕਦੋਂ ਹੁੰਦਾ? ਸੰਯੋਗ ਸਾਹ ਤੇ ਜਦੋਂ ਸਾਧ ਸੰਗਤ ਮਿਲ ਗਈ, ਆਪਾਂ ਨੂੰ ਸਾਧ ਸੰਗਤ ਮਿਲ ਗਈ, ਸਾਹਾ ਆ ਗਿਆ ਮਹਾਰਾਜ ਜੀ ਦਾ ਵੱਲੋਂ ਕਿ ਤੁਹਾਡਾ ਵਿਆਹ ਆ ਰਿਹਾ ਹੈ। ਤੋ ਵਿਆਹ ਕਿਸ ਦਿਨ ਹੋਣਾ ਹੈ? ਵਿਆਹ ਸਾਹ ਸੰਯੋਗ ਵਿਆਹ ਵਿਯੋਗ। ਵਿਆਹ ਉਸ ਦਿਨ ਹੋਣਾ ਹੈ ਜਿਸ ਦਿਨ ਆਪਣਾ ਦੁਨੀਆ ਵੱਲੋਂ ਵਿਯੋਗ ਹੋ ਗਿਆ। ਵਿਯੋਗ ਤੋਂ ਭਾਵ ਹੈ ਯੋਗ ਦੇ ਉਲਟ, ਜੋ ਦੁਨੀਆ ਨਾਲ ਆਪਣਾ ਮਨ ਰਚਿਆ ਹੋਇਆ ਹੈ। ਦੁਨੀਆ ਦੇ ਰਿਸ਼ਤੇ ਹਨ, ਦੁਨੀਆ ਦੀਆਂ ਰੋਹ ਰੀਤਾਂ ਹਨ, ਦੁਨੀਆ ਵਾਲੇ ਖਿਆਲ, ਦੁਨੀਆ ਵਾਲੀ ਚਾਲ ਢਾਲ, ਸਭ ਕੁਛ। ਜਿਸ ਦਿਨ ਇਹ ਟੁੱਟ ਗਈ, ਉਸ ਦਿਨ ਆਪਣਾ ਵਿਆਹ। ਸਾਹਾ ਸੰਯੋਗ, ਸਾਹਾ ਆ ਗਿਆ ਹੈ ਕਿ ਵਿਆਹ ਹੋਏਗਾ ਜ਼ਰੂਰ। ਤੇ ਦਿਨ ਵੀ ਨਿਸ਼ਚਿਤ ਹੋ ਗਿਆ ਹੈ ਕਿ ਦਿਨ ਉਹ ਜਿਸ ਦਿਨ ਤੇਰਾ ਦੁਨੀਆ ਵੱਲੋਂ ਮਨ ਪੂਰਨ ਤੌਰ ਤੇ ਉਖੜ ਗਿਆ ਤੇ ਪਰਮਾਤਮਾ ਦੇ ਚਰਨਾਂ ਵਿੱਚ ਬੱਜ ਗਿਆ, ਉਸ ਦਿਨ ਤੇਰਾ ਵਿਆਹ ਹੋਣਾ। ਸਾਹਾ ਸੰਯੋਗ ਵਿਆਹ ਵਿਯੋਗ। ਸੰਤ ਸੰਤਤ ਕਹੋ ਨਾਨਕ ਯੋਗ। ਤੇ ਕਹਿੰਦੇ ਸਾਡੀ ਸੰਤਾਨ ਜੋ ਹੈ ਉਹ ਸੱਚ ਦੀ ਸੰਤਾਨ ਹੈ, ਭਾਵ ਜੋ ਪਰਮੇਸ਼ਰ ਜੀ ਨੂੰ ਪ੍ਰੇਮ ਕਰਦੇ ਉਹ ਸਾਡੀ ਸੰਤਾਨ ਹਨ। ਤੇ ਸਾਡਾ ਤੇ ਇਹ ਰਿਸ਼ਤੇ ਹਨ ਜੀ, ਜੋ ਤੁਸੀਂ ਆਖਦੇ ਹੋ ਉਹ ਸਾਡੇ ਰਿਸ਼ਤੇ ਨਹੀਂ ਹਨ। ਅਸੀਂ ਹੋਰ ਕਿਸੇ ਘਰ ਰਹਿੰਦੇ ਹਾਂ ਤੇ ਉਸ ਘਰ ਵਿੱਚ ਇਹ ਸਾਡੇ ਰਿਸ਼ਤੇਦਾਰ ਰਹਿੰਦੇ ਹਨ ਨਾਲ। ਸਾਹਾ ਸੰਯੋਗ ਵਿਆਹ ਵਿਯੋਗ। ਜੇ ਸਾਧ ਸੰਗਤ ਆਪਾਂ ਗੁਰਬਾਣੀ ਦੱਸਦੀ ਕਿ ਬਹੁਤ ਵੱਡੇ ਭਾਗਾਂ ਨਾਲ ਮਿਲਦੀ। ਸਾਧ ਸੰਗਤ ਦੀਆਂ ਵੀ ਡਿਗਰੀਆਂ ਹੁੰਦੀਆਂ ਕਿ ਜਿਹੋ ਜਿਹੀਆਂ ਰੂਹਾਂ ਇਕੱਠੀਆਂ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਹੋ, ਜੇ ਰੂਹਾਂ ਬਹੁਤ ਪਰਮੇਸ਼ਰ ਜੀ ਦੇ ਪ੍ਰੇਮ ਵਾਲੀਆਂ ਹਨ ਤੇ ਉੱਚੀ ਡਿਗਰੀ ਦੀ ਸਾਧ ਸੰਗਤ ਹੈ, ਤੇ ਜੇ ਅਜੇ ਭਾਵੇਂ ਆਉਂਦੇ ਹਨ ਪਰ ਸੁਰਤੀ ਪੂਰੀ ਦੁਨੀਆਂ ਵਿੱਚ ਹੈ, ਆ ਕੇ ਦੁਨੀਆਂ ਦੀਆਂ ਗੱਲਾਂ ਕਰਨੀਆਂ, ਇੱਥੇ ਵੀ ਦੁਨੀਆਂ ਦੇ ਖਿਆਲ ਆਉਂਦੇ ਰਹਿਣੇ, ਬੇਸ਼ੱਕ ਉਸਨੂੰ ਹੀ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਹੀ, ਪਰ ਉਹ ਕਲਾਸ ਛੋਟੀ ਹੈ। ਸਾਧ ਸੰਗਤ ਦੀਆਂ ਵੀ ਕਲਾਸਾਂ ਹਨ ਤੇ ਆਪਣਾ ਸਾਹਾ ਸਾਹਾ ਆਇਆ ਹੈ ਤੇ ਹੁਣ ਵਿਆਹ ਹੋਣਾ ਹੈ। ਸਾਹਾ ਆਉਣ ਦਾ ਮਤਲਬ ਇਹੀ ਹੁੰਦਾ ਕਿ ਵਿਆਹ ਪੱਕਾ ਹੋ ਗਿਆ ਹੈ, ਵਿਆਹ ਪੱਕਾ ਹੋ ਗਿਆ ਕਿ ਵਿਆਹ ਹੋਣਾ ਹੈ। ਆਪਾਂ ਪੜ੍ਹਦੇ ਧਾਰਨਾ ਮਹਾਰਾਜ ਜੀ ਉਹਨਾਂ ਦੇ ਇਸ ਬਚਨ ਦੇ ਕਿ ਵਿਆਹ ਜ਼ਰੂਰ ਹੋਣਾ ਹੈ, ਪੱਕਾ ਹੋ ਗਿਆ, ਦਿਨ ਮੁਕਰਰ ਹੋ ਗਿਆ ਹੈ। ਤੁਹਾਡਾ ਸਾਰਿਆਂ ਦਾ ਆਪਣਾ ਸਾਰਿਆਂ ਦਾ ਸਾਹਾ ਆ ਗਿਆ, ਸਾਹਾ ਆ ਗਿਆ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਰਾਏ ਬੁਲਾਰ ਮਹਾਰਾਜ ਜੀ ਹੋਰਾਂ ਨੂੰ ਅੰਦਰ ਬਿਠਾ ਕੇ ਪ੍ਰਸ਼ਾਦ ਛਕਾਉਂਦਾ ਹੈ ਅਤੇ ਆਪ ਸਾਹਮਣੇ ਬੈਠ ਕੇ ਆਨੰਦ ਮਾਣਦਾ ਹੈ ਉਹਨਾਂ ਦੇ ਦਰਸ਼ਨਾਂ ਦਾ। ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਬਾਹਰ ਆ ਕੇ ਪਲੰਘ 'ਤੇ ਬੈਠ ਜਾਂਦੇ ਅਤੇ ਰਾਏ ਬੁਲਾਰ ਜ਼ਮੀਨ ਉੱਪਰ ਉਹਨਾਂ ਦੇ ਚਰਨਾਂ ਵਿੱਚ ਬੈਠ ਜਾਂਦਾ। ਦੋਵੇਂ ਹੱਥ ਜੁੜੇ ਹੋਏ ਹਨ ਅਤੇ ਆਖਦਾ ਹੈ, ਖੁਦਾ ਨੇ ਬਹੁਤ ਰਹਿਮ ਕੀਤਾ ਹੈ ਮੇਰੇ 'ਤੇ, ਜੋ ਬਾਲੇ ਔਰ ਮਰਦਾਨੇ ਵਿੱਚੋਂ ਵਰਤ ਕੇ ਤੁਹਾਡੇ ਦਰਸ਼ਨ ਕਰਾਏ ਹਨ। ਮੇਰਾ ਹਾਲ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਕੋਈ ਖੇਤੀ ਪਾਣੀ ਬਿਨਾਂ ਸੁੱਕ ਰਹੀ ਹੋਵੇ, ਜਲ ਦੀ ਬੂੰਦ ਨੂੰ ਤਰਸਦੀ ਹੋਵੇ, ਅਤੇ ਫਿਰ ਕਿੱਧਰੋਂ ਬਹੁਤ ਸਾਰੇ ਬੱਦਲ ਆ ਜਾਣ ਅਤੇ ਉਹ ਬਹੁਤ ਵਰਖਾ ਕਰਨ ਉਸ ਉੱਪਰ, ਅਤੇ ਉਹ ਬਹੁਤ ਪ੍ਰਸੰਨ ਹੁੰਦੀ ਅਤੇ ਸੁੱਖ ਮਹਿਸੂਸ ਕਰਦੀ। ਉਹੀ ਹਾਲ ਅੱਜ ਮੇਰਾ ਹੈ। ਇਸ ਤਰ੍ਹਾਂ ਦੇ ਬਚਨ ਰਾਏ ਬੁਲਾਰ ਕਰ ਰਿਹਾ ਹੈ ਅਤੇ ਉਨੀ ਦੇਰ ਨੂੰ ਮਾਤਾ ਤ੍ਰਿਪਤਾ ਜੀ, ਮਹਿਤਾ ਕਾਲੂ ਜੀ ਅਤੇ ਲਾਲੂ ਜੀ ਤਿੰਨੇ ਫਿਰ ਰਾਏ ਬੁਲਾਰ ਪਾਸ ਆ ਜਾਂਦੇ ਹਨ ਮਾਤਾ ਤ੍ਰਿਪਤਾ ਜੀ ਨੇ ਦੋਵੇਂ ਹੱਥ ਜੋੜੇ ਹੋਏ ਹਨ ਅਤੇ ਰਾਏ ਬੁਲਾਰ ਤੋਂ ਕੁੰਡ ਕੱਢਿਆ ਹੋਇਆ ਹੈ ਅਤੇ ਹੱਥ ਜੋੜ ਕੇ ਆਖਣ ਲੱਗੇ ਕਿ ਰਾਏ ਜੀ, ਮੇਰੀ ਇੱਕ ਬੇਨਤੀ ਹੈ, ਕਬੂਲ ਕਰੋ। ਰਾਏ ਨੇ ਉਹਨਾਂ ਦੇ ਇਸ ਤਰ੍ਹਾਂ ਇੰਨੇ ਨਿਮਾਨਤਾ ਵਿੱਚ ਹੱਥ ਜੁੜੇ ਸਿਰ ਚੁੱਕਿਆ ਹੋਇਆ ਦੇਖ ਕੇ ਰਾਏ ਬੁਲਾਰ ਖੜ੍ਹਾ ਹੋ ਜਾਂਦਾ ਹੈ ਸਤਿਕਾਰ ਵਿੱਚ ਅਤੇ ਮਾਤਾ ਜੀ ਆਖਦੇ ਕਿ ਰਾਏ ਜੀ, ਮੇਰੀ ਇੱਕ ਬੇਨਤੀ ਹੈ, ਸਾਡੀ ਤੁਸਾਂ ਬਗੈਰ ਹੋਰ ਕੋਈ ਜਗ੍ਹਾ ਨਹੀਂ, ਜਿਉਂ ਵੀ ਹੋਵੇ ਤੇ ਉਹ ਨਾਨਕ ਜੀ ਨੂੰ ਰੱਖ ਲਓ, ਇੱਥੇ ਰੱਖ ਲਓ। ਅਤੇ ਇੰਨਾ ਕਹਿ ਕੇ ਰਾਏ ਬੁਲਾਰ ਦੇ ਪੈਰਾਂ 'ਤੇ ਡਿੱਗਣ ਲੱਗਦੇ ਹਨ, ਪਰ ਰਾਏ ਬੁਲਾਰ ਪਿੱਛੇ ਹਟ ਜਾਂਦਾ ਹੈ ਅਤੇ ਫਿਰ ਮਾਤਾ ਜੀ ਰੋਣ ਲੱਗ ਪੈਂਦੇ ਹਨ। ਰਾਏ ਦਾ ਵੀ ਮਹਿਤਾ ਕਾਲੂ ਜੀ ਦੇ ਅੱਖਾਂ ਵਿੱਚ ਵੀ ਜਲ ਹੈ, ਲਾਲੂ ਵੀ ਬਹੁਤ ਉਦਾਸ ਹੈ। ਰਾਏ ਬੁਲਾਰ ਕਹਿੰਦੇ ਜੀ, ਇਹ ਖੁਦਾਏ ਦਾ ਰੂਪ ਹਨ, ਮੇਰਾ ਇਹਨਾਂ 'ਤੇ ਕੋਈ ਵੱਸ ਨਹੀਂ ਹੈ, ਇਹਨਾਂ ਦੀ ਜੋ ਇੱਛਾ ਹੋਈ ਉੱਧਰ ਜਾਣਗੇ, ਇਹਨਾਂ ਦੀ ਰਜ਼ਾ ਨੂੰ ਕੌਣ ਮੋੜ ਸਕਦਾ ਹੈ? ਅਸੀਂ ਇਹਨਾਂ ਨੂੰ ਕੁਛ ਨਹੀਂ ਕਹਿ ਸਕਦੇ। ਮਹਾਰਾਜ ਜੀ ਕਹਿੰਦੇ, ਰਾਏ ਸਾਹਿਬ ਤੁਸੀਂ ਆਖੋ, ਨਿਸ਼ੰਗ ਆਖੋ, ਜੋ ਵੀ ਤੁਹਾਡੇ ਅੰਦਰ ਹੈ, ਇਹਨਾਂ ਸੁਣ ਕੇ ਮੈਂ ਤਾਂ ਕਾਲੂ ਕੁਛ ਕਹਿਣ ਲੱਗਾ, ਪਰ ਲਾਲੂ ਨੇ ਰੋਕ ਦਿੱਤਾ ਕਿ ਤੂੰ ਚੁੱਪ ਰਹਿ। ਲਾਲੂ ਕਹਿਣ ਲੱਗਾ ਜੀ ਕਿ ਜੋ ਵੀ ਕੰਮ ਕਰਨਾ ਚਾਹੁੰਦਾ ਹੈ ਨਾਨਕ ਜੀ, ਅਸੀਂ ਉਸੇ ਲਈ ਹੀ ਰਾਜ਼ੀ ਹਾਂ। ਜੇ ਇਹ ਖੇਤੀ ਕਰਨਾ ਚਾਹੁੰਦਾ ਹੈ ਤਾਂ, ਜੇ ਹੱਟੀ ਪਾਉਣਾ ਚਾਹੁੰਦਾ ਹੈ ਤਾਂ ਹੱਟੀ ਪਾ ਦਿੰਦੇ ਹਾਂ, ਜੇ ਸੌਦਾਗਰੀ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਪੈਸੇ ਦਿੰਦੇ ਹਾਂ, ਜੇ ਨੌਕਰੀ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇਸ ਨੂੰ ਕੋਈ ਨੌਕਰੀ ਦੇ ਦੇਵੋ। ਰਾਏ ਬੁਲਾਰ ਬਹੁਤ ਖਬਰਦਾਰ ਰਹਿੰਦਾ ਸੀ, ਅਤੇ ਹੁਣ ਤੱਕ ਜਿੰਨੇ ਵੀ ਬਚਨ ਮਹਾਰਾਜ ਜੀ ਹੋਰਾਂ ਕੀਤੇ ਸਨ, ਉਹ ਸਾਰਿਆਂ ਦੀ ਉਸਨੂੰ ਖਬਰ ਸੀ। ਅਤੇ ਰਾਏ ਬੁਲਾਰ ਜਾਣਦਾ ਸੀ ਕਿ ਜਦੋਂ ਪਿਛਲੀ ਵਾਰ ਮਹਿਤਾ ਕਾਲੂ ਜੀ ਬਹੁਤ ਉਦਾਸ ਹੋ ਗਏ ਸਨ ਨਾਨਕ ਜੀ ਤੋਂ, ਅਤੇ ਉਹਨਾਂ ਨੇ ਉਦੋਂ ਵੀ ਇਹੀ ਸਵਾਲ ਰੱਖੇ ਸਨ, ਅਤੇ ਮਹਾਰਾਜ ਜੀ ਹੋਰਾਂ ਨੇ ਉਹਨਾਂ ਨੂੰ ਸੋਰਠ ਰਾਗ ਵਿੱਚ ਸ਼ਬਦ ਉਚਾਰ ਕੇ ਜਵਾਬ ਦਿੱਤਾ ਸੀ। ਆਪਾਂ ਉਸ ਸ਼ਬਦ ਦਾ ਵਿਚਾਰ ਕੀਤਾ ਸੀ ਉਦੋਂ, ਪਰ ਸਿਰਫ ਸੰਗਤਾਂ ਨੂੰ ਫਿਰ ਯਾਦ ਕਰਾਉਣ ਲਈ ਕਿ ਜਦੋਂ ਉਹਨਾਂ ਨੇ ਕਿਹਾ ਕਿ ਖੇਤੀ ਕਰਨੀ ਹੈ ਤਾਂ ਖੇਤੀ ਕਰੇ, ਅਤੇ ਮਹਾਰਾਜ ਜੀ ਕਹਿੰਦੇ ਕਿ ਅਸੀਂ ਕਿ ਖੇਤੀ ਕਰਨੀ ਬਹੁਤ ਭਲਾ ਕੰਮ ਹੈ, ਅਸੀਂ ਖੇਤੀ ਹੀ ਕਰਦੇ ਹਾਂ, ਮਨ ਨੂੰ ਅਸਾਂ ਹਾਲੀ ਬਣਾਇਆ ਹੋਇਆ ਹੈ, ਇਸ ਨਾਲ ਖੇਤੀ ਕਰਦੇ ਹਾਂ, ਤਨ ਨੂੰ ਖੇਤ ਬਣਾਇਆ ਹੋਇਆ ਹੈ, ਸਰਮ ਨੂੰ ਪਾਣੀ। ਸੋ ਇਹ ਸਾਰਾ ਆਪਾਂ ਸ਼ਬਦ ਵਿਚਾਰਿਆ ਸੀ, ਅਤੇ ਫਿਰ ਤਾਜ਼ਾ ਕਰਨ ਲਈ ਮਨ ਹਾਲੀ ਸੋਰਠ ਮਹੱਲਾ ਪਹਿਲਾ ਕਰ ਪਹਿਲਾ, ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮ ਸੀ ਸੇ ਕਰ ਪਾਗਠ ਦੇਖ, ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੇ ਕੋਏ। ਅਤੇ ਫਿਰ ਕਹਿੰਦੇ ਕਿ ਜੇ ਦੁਕਾਨ ਪਾਉਣੀ ਹੈ ਤਾਂ ਉਸ ਲਈ ਅਸੀਂ ਰਾਜ਼ੀ ਹਾਂ, ਇਸ ਨੂੰ ਦੁਕਾਨ ਪਾ ਦਿੰਦੇ ਹਾਂ। ਅਤੇ ਮਹਾਰਾਜ ਜੀ ਕਹਿੰਦੇ, ਅਸੀਂ ਦੁਕਾਨ ਵੀ ਕਰਦੇ ਹਾਂ, ਹਾਨ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਅਸੀਂ ਜੋ ਇਹ ਆਰਜਾ ਹੈ ਇਸ ਨੂੰ ਹੱਟੀ ਬਣਾਇਆ ਹੋਇਆ ਹੈ, ਅਤੇ ਵਿੱਚ ਸੱਚ ਦੇ ਨਾਮ ਦੀ ਵਸਤੂ ਰੱਖੀ ਹੋਈ ਹੈ, ਉਸ ਦਸ ਵਣਜ ਕਰਦੇ ਹਾਂ। ਹਾਨ ਹੱਟ ਕਰ ਆਰ ਜਾ ਸੱਚ ਨਾਮ ਕਰ ਵੱਥ, ਸੁਰਤ ਸੋਚ ਕਰ ਪਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ, ਵਣਜਾਰਿਆਂ ਸਿਉਂ ਵਣਜ ਕਰ ਲੈ ਲਾਹਾ ਮਨ ਹੱਸ। ਫਿਰ ਉਹਨਾਂ ਕਿਹਾ ਕਿ ਜੇ ਸੌਦਾਗਰੀ ਕਰਨੀ ਹੈ ਤਾਂ, ਫਿਰ ਮਹਾਰਾਜ ਜੀ ਕਹਿੰਦੇ ਅਸੀਂ ਸੌਦਾਗਰੀ ਕਰਦੇ ਹਾਂ, ਸੱਚ ਦੇ ਘੋੜੇ ਅਸੀਂ ਸਾਡੇ ਪਾਸ ਸਨ, ਉਹਨਾਂ ਦਾ ਵਣਜ ਕਰਦੇ ਹਾਂ। ਸੁਣ ਸਾਸਤ ਸੌਦਾਗਰੀ ਸੱਤ ਘੋੜੇ ਲੈ ਚੱਲ, ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ, ਨਿਰੰਕਾਰ ਕੇ ਦੇਸ ਜਾਏ ਤਾਂ ਸੁਖ ਲਹੇ ਮਹੱਲ। ਫਿਰ ਜਦੋਂ ਨੌਕਰੀ ਦੀ ਗੱਲ ਚੱਲੀ ਤੇ ਮਹਾਰਾਜ ਜੀ ਕਹਿੰਦੇ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ ਕਿ ਅਸੀਂ ਨੌਕਰੀ ਕਰਦੇ ਹਾਂ ਪਰਮੇਸ਼ੁਰ ਜੀ ਦੀ ਨੌਕਰੀ ਕਰਦੇ ਹਾਂ ਉਸਦਾ ਨਾਮ ਜਪਦੇ ਹਾਂ ਬਨ ਬਦੀਆਂ ਕਰਤਾਮਨੀ ਤਾਂ ਕੋ ਆਖੇ ਤਨ ਨਾਨਕ ਵੇਖੇ ਨਦਰ ਕਰ ਚੜੇ ਚਵਗਨ ਵਨ ਕਿਸੇ ਨੂੰ ਫਿਰ ਜਵਾਬ ਨਹੀਂ ਔੜਦਾ ਜਦੋਂ ਮਹਾਰਾਜ ਜੀ ਕਹਿੰਦੇ ਕਿ ਅਸੀਂ ਕਿਸਾਨੀ ਵੀ ਕਰਦੇ ਹਾਂ ਦੁਕਾਨ ਵੀ ਕਰਦੇ ਹਾਂ ਵਪਾਰ ਵੀ ਕਰਦੇ ਹਾਂ ਨੌਕਰੀ ਵੀ ਕਰਦੇ ਹਾਂ ਪਰ ਸਾਡੇ ਇਹ ਕੰਮ ਹੋਰ ਹਨ ਜਿਸ ਤਰ੍ਹਾਂ ਅਸੀਂ ਕਰਦੇ ਹਾਂ ਫਿਰ ਰਾਏ ਬੁਲਾਰ ਨੂੰ ਪਤਾ ਹੈ ਕਿ ਉਹਨਾਂ ਰਹਿਣਾ ਨਹੀਂ ਹੈ ਰਾਏ ਬੁਲਾਰ ਸਿਰਫ ਬੇਦੀਆਂ ਨੂੰ ਕਿਉਂਕਿ ਉਹ ਆਏ ਹਨ ਬੇਨਤੀ ਲੈ ਕੇ ਇਸ ਲਈ ਕਹਿ ਰਿਹਾ ਹੈ ਤਾਂ ਕਿ ਉਹ ਇਹ ਨਾ ਸਮਝਣ ਕਿ ਜੇ ਰਾਏ ਬੁਲਾਰ ਕਹਿੰਦਾ ਤਾਂ ਫਿਰ ਸ਼ਾਇਦ ਮਹਾਰਾਜ ਜੀ ਰਹਿ ਪੈਂਦੇ ਰਾਏ ਬੁਲਾਰ ਫਿਰ ਮਹਾਰਾਜ ਜੀ ਹੋਰਾਂ ਨੂੰ ਹੱਥ ਜੋੜ ਕੇ ਕਹਿੰਦਾ ਕਿ ਹੇ ਖੁਦਾਏ ਦੇ ਰੂਪ ਤੂੰ ਮੈਨੂੰ ਕੋਈ ਫਰਮਾਇਸ਼ ਕਰ ਫਰਮਾਇਸ਼ ਆਖਦੇ ਹੁਕਮ ਨੂੰ ਮੈਨੂੰ ਫਰਮਾਇਸ਼ ਕਰ ਜਿਸ ਨਾਲ ਮੇਰੀ ਤੇਰੇ ਨਾਲ ਹਮੇਸ਼ਾ ਬਣੀ ਰਹੇ ਤੇਰੀਆਂ ਨਜ਼ਰਾਂ ਵਿੱਚ ਮੈਂ ਹਮੇਸ਼ਾ ਪਰਵਾਨ ਰਹਾਂ ਅਤੇ ਦਰਗਾਹ ਵਿੱਚ ਮੈਨੂੰ ਟੋਈ ਮਿਲੇ ਮੈਨੂੰ ਫਰਮਾਇਸ਼ ਕਰਕੇ ਮੈਂ ਕੀ ਕਰਾਂ ਅਤੇ ਮਹਾਰਾਜ ਜੀ ਹੋਰਾਂ ਫਿਰ ਬਚਨ ਕੀਤਾ ਜੀ ਜੋ ਗੁਰੂ ਸਾਹਿਬ ਉਹਨਾਂ ਦੇ ਬਚਨ ਗੁਰਬਾਣੀ ਵਿੱਚ ਆ ਉਹਨਾਂ ਨੇ ਸਿਰਫ ਉਹੀ ਬਚਨ ਨਹੀਂ ਸਨ ਉਚਾਰੇ ਆਪਣੇ 250 ਸਾਲ ਦੇ ਸਮੇਂ ਵਿੱਚ ਇੱਥੇ ਜੋ ਗੁਰਬਾਣੀ ਸੰਪੂਰਨ ਹੋ ਗਿਆ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਉਸ ਤੋਂ ਬਾਅਦ ਸੰਪੂਰਨ ਹੈ ਜਦੋਂ ਚੀਜ਼ ਕੋਈ ਸੰਪੂਰਨ ਹੋ ਗਈ ਹੋਰ ਲੋੜ ਹੀ ਨਹੀਂ ਅਤੇ ਉਸ ਤਰ੍ਹਾਂ ਉਹਨਾਂ ਨੇ ਹੋਰ ਬਚਨ ਵੀ ਉਚਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ ਅਤੇ ਪਰ ਆਪਾਂ ਨੂੰ ਜਾਪ ਕਰਨ ਦਾ ਜੋ ਹੁਕਮ ਹੈ ਉਹ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ ਉਸੇ ਦਾ ਜਾਪ ਕਰਨ ਦਾ ਹੁਕਮ ਹੈ ਪਰ ਇਹ ਜੋ ਮਹਾਰਾਜ ਜੀ ਹੁਣਾਂ ਨੇ ਇਹ ਬਚਨ ਕੀਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਹੀਂ ਹਨ ਮਹਾਰਾਜ ਜੀ ਕਹਿੰਦੇ ਇੱਕ ਫਰਮਾਇਸ਼ ਆਖੀਏ ਜੇ ਮੰਨੇ ਸਾਈਂ ਕਹਿੰਦੇ ਇੱਕ ਫਿਰ ਸਾਡੀ ਗੱਲ ਹੈ ਜੇ ਤੁਸੀਂ ਮੰਨੋ ਤੇ ਇੱਕ ਫਰਮਾਇਸ਼ ਆਖੀਏ ਜੇ ਮੰਨੇ ਸਾਈਂ ਜਿਸ 'ਤੇ ਜ਼ੋਰ ਨਾ ਚੱਲੇ ਕਰ ਜ਼ੋਰ 'ਤੇ ਆਈ ਜਿਸ ਪਰਮੇਸ਼ੁਰ ਜੀ ਅੱਗੇ ਜ਼ੋਰ ਨਹੀਂ ਚੱਲਦਾ ਉਹਦੇ ਅੱਗੇ ਤੂੰ ਹਮੇਸ਼ਾ ਹੱਥ ਜੋੜ ਕੇ ਉਹਦਾ ਨਾਮ ਜਪਦਾ ਰਹੀਂ ਇਹ ਸਾਡੀ ਫਰਮਾਇਸ਼ ਹੈ ਜਿਸ 'ਤੇ ਜ਼ੋਰ ਨਾ ਚੱਲੇ ਕਰ ਜ਼ੋਰ 'ਤੇ ਆਈ ਐਸਾ ਸਤਿਗੁਰ ਰਾਏ ਜੀ ਕਿਸੇ ਹੱਥ ਨਾ ਆਵੇ ਅਤੇ ਉਹ ਜਿਹੜਾ ਪਰਮੇਸ਼ੁਰ ਹੈ ਉਹ ਕਿਸੇ ਦੇ ਹੱਥੀਂ ਨਹੀਂ ਆਉਂਦਾ ਕਿਸੇ ਦੇ ਹੱਥੀਂ ਨਹੀਂ ਚੜ੍ਹਦਾ ਸੋਈ ਕਾਰ ਕਮਾਵ ਸੀ ਜੋ ਉਸ ਕੋ ਪਾਵੇ ਰਹਾਓ ਹਿਕਮਤ ਹੁਕਮ ਨਾ ਚੱਲਈ ਕੋਈ ਕਰ ਕਰ ਦੇਖੇ ਸੇਖ ਮਸਾਇਕ ਸਿੱਧ ਸਾਧ ਸਭ ਲਿਖੀਏ ਲੇਖੇ ਸੇਖ ਆਖਦੇ ਜੀ ਕਿ ਜਿਨ੍ਹਾਂ ਨੂੰ ਆਤਮ ਗਿਆਨ ਹੁੰਦਾ ਉਹਨਾਂ ਨੂੰ ਸੇਖ ਆਖਦੇ ਸੇਖ ਦਾ ਮਤਲਬ ਅਮੀਰ ਹੁੰਦਾ ਧਨ ਦੌਲਤ ਵਾਲਾ ਅਤੇ ਇਹ ਅਸਲ ਲਫਜ਼ ਪਰਮਾਰਥ ਦਾ ਹੈ ਦੁਨਿਆਵੀ ਧਨ ਦੌਲਤ ਦੀ ਗੱਲ ਨਹੀਂ ਹੈ ਸੇਖ ਮਸਾਇਕ ਸਿੱਧ ਸਾਧ ਸਭ ਲਿਖੀਏ ਲੇਖੇ ਸਿੱਧ ਜਿਨ੍ਹਾਂ ਨੇ ਸਿੱਧੀਆਂ ਪ੍ਰਾਪਤ ਕੀਤੀਆਂ ਹੋਈਆਂ, ਕਰਾਮਾਤਾਂ ਪ੍ਰਾਪਤ ਕੀਤੀਆਂ ਹੋਈਆਂ। ਮਹਾਰਾਜ ਜੀ ਕਹਿੰਦੇ ਇਹ ਸਭ ਲਿਖੀ ਹੈ ਲੇਖੇ, ਇਹਨਾਂ ਦਾ ਲੇਖਾ ਕੀਤਾ ਜਾ ਸਕਦਾ, ਭਾਵ ਕਿ ਇਹਨਾਂ ਲੋਕਾਂ ਕੋਲ ਕਿੰਨੀ ਕੁ ਤਾਕਤ ਹੈ, ਕਿੰਨੀਆਂ ਕੁ ਕਰਾਮਾਤਾਂ ਹਨ, ਉਹ ਗਿਣੀਆਂ ਜਾ ਸਕਦੀਆਂ ਹਨ। ਉਹ ਅਣਗਿਣਤ ਨਹੀਂ ਹਨ, ਪਰ ਪਰਮੇਸ਼ੁਰ ਅਣਗਿਣਤ ਹੈ। ਦਸ ਅਵਤਾਰੀ ਆਇਆ, ਯੁੱਗ ਹੁਕਮ ਚਲਾਇਆ। ਹਿੰਦੂ ਮਤ ਵਿੱਚ ਦਸ ਵੱਡੇ ਅਵਤਾਰ ਹੋਏ, ਜਿਸ ਤਰ੍ਹਾਂ ਨਰਸਿੰਘ, ਰਾਮ ਚੰਦਰ, ਕ੍ਰਿਸ਼ਨ ਜੀ, ਵਾਮਨ ਦੇਵ, ਇਸ ਤਰ੍ਹਾਂ। ਅਤੇ ਉਹਨਾਂ ਨੂੰ ਮਹਾਰਾਜ ਜੀ ਹੁਣਾਂ ਨੇ ਭੇਜਿਆ ਸੀ ਕਿ ਜਾ ਕੇ ਪ੍ਰਾਣੀਆਂ ਨੂੰ ਨਾਮ ਜਪਾਓ, ਪਰ ਉਹਨਾਂ ਨੇ ਆ ਕੇ ਆਪਣਾ ਹੀ ਨਾਮ ਜਪਾਇਆ। ਰਾਮ ਚੰਦਰ ਜੀ ਨੇ ਆਪਣਾ ਰਾਮ ਰਾਮ ਜਪਾਇਆ। ਕ੍ਰਿਸ਼ਨ ਜੀ ਗੀਤਾ ਵਿੱਚ ਇਹੀ ਅਰਜਨ ਨੂੰ ਕਹਿੰਦੇ ਕਿ ਮੈਂ ਪਰਮਾਤਮਾ ਹਾਂ, ਮੇਰੇ ਵੱਲ ਦੇਖ, ਮੈਂ ਹਾਂ ਉਹ, ਮੈਂ ਪਰਮਾਤਮਾ ਹਾਂ। ਸੋ ਮਹਾਰਾਜ ਜੀ ਕਹਿੰਦੇ ਕਿ ਉਹ ਜਿਹੜੇ ਆਏ ਸੀ ਅਤੇ ਉਹਨਾਂ ਨੇ ਆਪਣਾ ਹੁਕਮ ਚਲਾਇਆ ਸੀ, ਦਸ ਅਵਤਾਰੀ ਆਇਆ, ਉਹਨਾਂ ਨੂੰ ਭੇਜਿਆ, ਅਤੇ ਮਹਾਰਾਜ ਜੀ ਹੁਣਾਂ ਨੇ ਸੀ ਕਿ ਤੁਸੀਂ ਜਾ ਕੇ ਪਰਮੇਸ਼ੁਰ ਦਾ ਨਾਮ ਜਪਾਓ, ਪਰ ਉਹਨਾਂ ਨੇ ਆ ਕੇ ਆਪਣਾ ਨਾਮ ਜਪਾਇਆ। ਦਸ ਅਵਤਾਰੀ ਆਇਆ, ਯੁੱਗ ਹੁਕਮ ਚਲਾਇਆ, ਅੰਤਕਾਲ ਧਰਤੀ ਪੈ ਕੁਝ ਹੱਥ ਨਾ ਆਇਆ। ਵੱਡੇ ਵੱਡੇ ਮਹਾਂਬਲੀ ਯੋਧੇ ਔਰ ਸੂਰੇ, ਕਹੁ ਨਾਨਕ ਹੋਂ ਦੇਖਿਆ ਸਭ ਧਰਤੀ ਤੂਰੇ। ਕਹਿੰਦੇ ਸਾਰੇ ਧਰਤੀ ਦੀ ਧੂੜ ਵਿੱਚ ਰਲ ਗਏ। ਅਤੇ ਸਾਡੀ ਇਹੀ ਫਰਮਾਇਸ਼ ਹੈ ਕਿ ਉਸ ਅੱਗੇ ਹਮੇਸ਼ਾ ਹੱਥ ਜੋੜ ਕੇ ਉਸਦਾ ਨਾਮ ਜਪਣਾ ਹੈ। ਆਪਾਂ ਇੱਥੇ ਕੁਛ ਚਿਰ ਲਈ ਹਾਂ, ਫਿਰ ਰਾਏ ਬੁਲਾਰ ਦੇਖਦਾ ਹੈ ਕਿ ਉਸਦੇ ਪਾਸ ਬੈਠੇ ਮਾਤਾ ਤ੍ਰਿਪਤਾ ਜੀ, ਕਾਲੂ ਜੀ, ਲਾਲੂ ਜੀ ਰੋਈ ਜਾਂਦੇ ਹਨ, ਅਤੇ ਰਾਏ ਬੁਲਾਰ ਦੇ ਵੀ ਅੰਦਰ ਮਹਿਸੂਸ ਹੁੰਦਾ ਹੈ ਕਿ ਜਿਸ ਤਰ੍ਹਾਂ ਇਹ ਸੋਚਦੇ ਹੋਣਗੇ ਕਿ ਮੈਂ ਜ਼ੋਰ ਲਾ ਕੇ ਨਹੀਂ ਕਿਹਾ ਨਾਨਕ ਜੀ ਨੂੰ, ਨਹੀਂ ਤਾਂ ਰਹਿ ਪੈਣਾ ਸੀ। ਫਿਰ ਰਾਏ ਬੁਲਾਰ ਕਹਿੰਦਾ, ਮਹਾਰਾਜ ਜੀ ਤੁਹਾਨੂੰ ਸਾਧੂਆਂ ਨਾਲ ਬਹੁਤ ਹਿੱਤ ਹੈ, ਬਹੁਤ ਪ੍ਰੇਮ ਹੈ, ਬਹੁਤ ਫਿਕਰ ਹੈ ਉਹਨਾਂ ਦਾ, ਅਤੇ ਤੁਸੀਂ ਤਿੰਨ ਖੂਹ ਲੈ ਲਓ, ਨਾਲ ਤੁਹਾਨੂੰ ਕਾਮੇ ਦਿੰਦੇ ਹਾਂ, ਅਤੇ ਉਹਨਾਂ ਤਿੰਨਾਂ ਖੂਹਾਂ 'ਤੇ ਉਹ ਕਾਮੇ ਸਭ ਸਮੱਗਰੀ ਤਿਆਰ ਕਰਿਆ ਕਰਨਗੇ ਭੋਜਨ ਲਈ ਸਾਰੀ ਖੇਤੀ, ਅਤੇ ਤੁਸੀਂ ਇੱਥੇ ਲੰਗਰ ਚਲਾਓ, ਸਾਧੂ ਸੰਤ, ਸਾਧੂ ਫਕੀਰ ਉਹਨਾਂ ਲਈ ਲੰਗਰ ਚਲਾਓ ਇੱਥੇ, ਅਤੇ ਫਿਰ ਤੁਹਾਨੂੰ ਵੀ ਦੂਰ ਨਹੀਂ, ਤੁਸੀਂ ਵੀ ਦੂਰ ਨਹੀਂ ਜਾਓਗੇ, ਮਾਤਾ ਤ੍ਰਿਪਤਾ ਜੀ ਵੀ ਵਿਛੋੜਾ ਨਹੀਂ ਮਹਿਸੂਸ ਕਰਨਗੇ, ਅਤੇ ਤੁਸੀਂ ਆਪਣਾ ਕੰਮ ਵੀ ਕਰੀ ਜਾਓਗੇ। ਅਤੇ ਮਹਾਰਾਜ ਜੀ ਕਹਿੰਦੇ, ਰਾਏ ਜੀ ਫਿਰ ਇਹ ਬਚਨ ਕੀਤਾ, ਕਹਿੰਦੇ ਏਕ ਕੀ ਦੇਗ ਅਖੰਡ ਚੱਲੇ, ਦੇਗ ਆਨ ਕੀ ਨਾਹੀਂ। ਕਹਿੰਦੇ ਪਰਮੇਸ਼ੁਰ ਜੀ ਦੀ ਦੇਗ ਚੱਲ ਰਹੀ ਹੈ ਸਾਰੇ ਸੰਸਾਰ ਵਿੱਚ, ਹੋਰ ਕਿਸੇ ਦੀ ਦੇਗ ਨਹੀਂ ਚੱਲਣੀ, ਕਿਉਂਕਿ ਜੇ ਕੋਈ ਇਸ ਤਰ੍ਹਾਂ ਲੰਗਰ ਚਲਾਏਗਾ ਤਾਂ ਲੰਗਰ ਚਲਾਉਣ ਵਾਲੇ ਨੇ ਤਾਂ ਕੁਛ ਦੇਰ ਬਾਅਦ ਤੁਰ ਜਾਣਾ ਹੈ, ਅਤੇ ਫਿਰ ਲੰਗਰ। ਮਹਾਰਾਜ ਜੀ ਕਹਿੰਦੇ ਏਕ ਕੀ ਦੇਗ ਅਖੰਡ ਚੱਲੇ, ਦੇਗ ਆਨ ਕੀ ਨਾਹੀਂ, ਜੱਗ ਥਿਰ ਨਾ ਰਹਾਈ। ਦੁਨੀਆਂ ਵਿੱਚ ਕਿਸੇ ਨੇ ਵੀ ਰਹਿਣਾ ਨਹੀਂ ਹੈ, ਜੇ ਕੋਈ ਆਪਣੀ ਦੇਗ ਚਲਾਉਣ ਲੱਗ ਪਊ ਤਾਂ ਉਸਨੇ ਤਾਂ ਰਹਿਣਾ ਹੀ ਨਹੀਂ ਇੱਥੇ। ਜੱਗ ਥਿਰ ਨਾ ਰਹਾਈ, ਥਿਰ ਭੂਪਤ ਏਕ ਸ਼ਾਹੀ ਸ਼ਹਿਨ ਸ਼ਾਹੀ। ਇੱਕ ਹੀ ਰਾਜਾ ਰਹਿਣ ਵਾਲਾ ਹੈ ਹਮੇਸ਼ਾ, ਜੋ ਸ਼ਾਹ ਸ਼ਹਿਨ ਸ਼ਾਹਾਂ ਦਾ ਸ਼ਹਿਨਸ਼ਾਹ ਹੈ, ਉਸਨੇ ਰਹਿਣਾ ਹੈ, ਉਸਦੀ ਦੇਖ ਸਾਰੇ ਖੰਡ ਬ੍ਰਹਿਮੰਡ ਵਿੱਚ ਚੱਲ ਰਹੀ ਹੈ ਅਤੇ ਉਸਦੀ ਦੇਖ ਹੀ ਚੱਲਦੀ ਰਹਿਣੀ ਹੈ। ਰਾਏ ਬੁਲਾਰ ਸੁਣ ਕੰਨ ਦੇ ਇਹ ਬਾਤ ਹਮਾਰੀ, ਖਾਲਕ ਸੱਚਾ ਏਕ ਹੈ ਜਿਨ ਖਲਕ ਸਵਾਰੀ। ਰਹਾਓ ਦਾਤਾ ਆਪ ਰਹੀਮ ਹੈ, ਮਾਲਕ ਸਭ ਖੇਲੇ। ਕਹਿੰਦੇ ਕਿ ਉਹ ਰਹਿਮਤਾਂ ਦਾ ਭੰਡਾਰ ਹੈ ਪਰਮਾਤਮਾ, ਅਤੇ ਇਹ ਸਭ ਸੰਸਾਰ ਵਿੱਚ ਉਹ ਆਪ ਹੀ ਖੇਡ ਰਿਹਾ ਹੈ ਹਰ ਪਾਸੇ ਤੋਂ। ਦਾਤਾ ਆਪ ਰਹੀਮ ਹੈ, ਮਾਲਕ ਸਭ ਖੇਲੇ। ਦੇਵਨ ਕੋ ਆਪੇ ਤਨੀ ਸਗਲਿਆਂ ਪ੍ਰਿਤ ਪਾਲੇ। ਤਨੀ ਦਾਤਾ ਜਿਉ ਪ੍ਰਾਨ ਤਨ ਤਨ ਦੀਏ, ਮਿੱਠੇ ਰਸ ਭੋਗ। ਜਿਉ ਪ੍ਰਾਨ ਤਨ ਤਨ, ਜਿਸਨੇ ਆਪਾਂ ਨੂੰ ਇਹ ਤਨ ਦਿੱਤਾ ਹੈ ਅਤੇ ਇਹਦੇ ਵਿੱਚ ਜੀ ਰੱਖਿਆ ਹੈ ਅਤੇ ਫਿਰ ਪ੍ਰਾਣ ਚਲਾਏ ਹਨ, ਉਹ ਪ੍ਰਾਣ ਚਲਾਉਂਦਾ ਹੈ ਲਗਾਤਾਰ ਅਤੇ ਇਸ ਤਰ੍ਹਾਂ ਆਪਾਂ ਨੂੰ ਜੀਂਦੇ ਰੱਖਦਾ ਹੈ। ਜਿਉ ਪ੍ਰਾਨ ਤਨ ਧਨ ਦੀਏ, ਫਿਰ ਧਨ ਦਿੰਦਾ ਹੈ। ਮਿੱਠੇ ਰਸ ਭੋਗ, ਕਈ ਤਰ੍ਹਾਂ ਦੇ ਰਸ ਭੋਗਣ ਨੂੰ ਦਿੰਦਾ ਹੈ। ਆਪੋ ਕਛੂ ਨਾ ਹੋਵੇ ਪ੍ਰਭ ਕੀ ਇਹ ਸੰਜੋਗ। ਦੁਨੀਆਂ ਵਾਲੇ ਸਮਝਦੇ ਹਨ ਕਿ ਮੈਂ ਧਨ ਕਮਾਇਆ ਹੈ, ਪਰ ਮਹਾਰਾਜ ਜੀ ਦੱਸਦੇ ਕਿ ਧਨ ਧਨ ਵੀ ਮਹਾਰਾਜ ਜੀ ਦਿੰਦੇ ਹਨ। ਆਪਾਂ ਜੇ ਕੋਈ ਕੰਮ ਕਰਦੇ ਹਾਂ, ਜੇ ਆਪਣਾ ਕੋਈ ਬਿਜ਼ਨਸ ਹੈ ਅਤੇ ਜਿਹੜਾ ਕੋਈ ਆਉਂਦਾ ਹੈ ਉਸ ਬਿਜ਼ਨਸ 'ਤੇ ਆਪਣੇ ਕੋਲ ਕੁਛ ਖਰੀਦਣ, ਜਿਸ ਚੀਜ਼ ਦਾ ਆਪਣਾ ਬਿਜ਼ਨਸ ਹੈ, ਅਤੇ ਉਹ ਪਰਮਾਤਮਾ ਭੇਜਦਾ ਹੈ, ਪਰਮਾਤਮਾ ਭੇਜਦਾ ਹੈ। ਪ੍ਰਭ ਕੀ ਹੈ ਸੰਯੋਗ। ਅਤੇ ਜੇ ਆਪਾਂ ਕਿਤੇ ਜੌਬ ਕਰਦੇ ਹਾਂ ਤਾਂ ਉੱਥੇ ਆਪਾਂ ਨੂੰ ਪਰਮਾਤਮਾ ਭੇਜਦਾ ਹੈ, ਅਗਲੇ ਪਾਸਿਓਂ ਵੀ ਪਰਮਾਤਮਾ ਵਰਤਦਾ ਹੈ ਅਤੇ ਫਿਰ ਪਰਮਾਤਮਾ ਦੇ ਦਿੱਤੇ ਹੱਥ ਪੈਰਾਂ ਨਾਲ ਆਪਾਂ ਕੰਮ ਕਰਦੇ ਹਾਂ। ਪਰਮਾਤਮਾ ਦੀ ਦਿੱਤੀ ਸ਼ਕਤੀ ਨਾਲ ਹੱਥ ਪੈਰ ਆਪਣੇ ਹਿਲਦੇ ਹਨ। ਸੋ ਸਭ ਜੋ ਧਨ ਵੀ ਆਪਣੇ ਪਾਸ ਹੈ ਇਹ ਉਸਨੇ ਦਿੱਤਾ ਹੈ, ਆਪਾਂ ਨਹੀਂ ਕਮਾਇਆ। ਜਿਉ ਪ੍ਰਾਨ ਤਨ ਧਨ ਦੀਏ, ਮਿੱਠੇ ਰਸ ਭੋਗ। ਆਪੇ ਕਛੂ ਨਾ ਹੋਵੇ ਪ੍ਰਭ ਕੀ ਇਹ ਸੰਯੋਗ। ਸਭਨਾ ਕੇ ਸਿਰ ਏਕ ਹੈ, ਸਿੱਧ ਸਾਧ ਵਿਚਾਰੇ। ਸਾਧੂ ਜਨ ਵਿਚਾਰਦੇ ਵਿਚਾਰ ਕੇ ਦੇਖਦੇ ਹਨ ਕਿ ਸਭਨਾ ਦੇ ਸਿਰ ਇੱਕ ਪਰਮੇਸ਼ਰ ਜੀ ਹੈ, ਸਭਨਾ 'ਤੇ ਜਿਸ ਦਾ ਹੁਕਮ ਚੱਲ ਰਿਹਾ ਹੈ। ਸਭਨਾ ਕੇ ਸਿਰ ਏਕ ਹੈ, ਸਿੱਧ ਸਾਧ ਵਿਚਾਰੇ। ਨਾਨਕ ਮੰਗਤਾ ਸਭ ਕੋ ਇੱਕ ਦਾਤਾ ਸਿਰਜਨ ਹਾਰੇ। ਕਿ ਸਾਰੇ ਮੰਗਤੇ ਹਨ ਇਸ ਸੰਸਾਰ ਵਿੱਚ ਅਤੇ ਇੱਕ ਦਾਤਾ ਜੋ ਸਿਰਜਣਹਾਰ ਹੈ ਉਹੀ ਦਾਤਾ ਹੈ। ਅਤੇ ਕਹਿੰਦੇ ਜੀ ਕਿ ਹੋਰ ਕਿਸੇ ਨੇ ਦੇਗ ਕੀ ਚਲਾਉਣੀ ਹੈ, ਕਿਸੇ ਮੰਗਤੇ ਨੇ ਦੇਗ ਕੀ ਚਲਾਉਣੀ ਹੈ, ਬਾਕੀ ਸਭ ਮੰਗਤੇ ਹਨ। ਦੇਗ ਜਿਸ ਜੋ ਦਾਤਾ ਹੈ ਉਸਦੀ ਦੇਗ ਚੱਲ ਰਹੀ ਹੈ, ਉਸਦੀ ਦੇਗ ਹੀ ਚੱਲਣੀ ਹੈ। ਹੁਣ ਸਾਰਿਆਂ ਨੂੰ ਖਬਰ ਹੋ ਜਾਂਦੀ ਹੈ ਕਿ ਰਾਏ ਬੁਲਾਰ ਜੀ ਨੇ ਵੀ ਕਿਹਾ ਹੈ ਪਰ ਮਹਾਰਾਜ ਜੀ ਨਹੀਂ ਮੰਨੇ। ਫਿਰ ਕਾਲੂ ਮਹਾਰਾਜ ਜੀ ਹੋਣਾਂ ਨੇ ਇੱਕ ਸੀਸ ਉੱਪਰ ਦਸਤਾਰ ਬੰਨ੍ਹੀ ਹੋਈ ਹੈ, ਤੇੜ ਚਾਦਰ ਹੈ, ਗਲ ਵਿੱਚ ਕੁੜਤਾ ਹੈ ਅਤੇ ਇੱਕ ਚਾਦਰ ਉੱਪਰ ਲਈ ਹੋਈ ਹੈ। ਕਾਲੂ ਬਹੁਤ ਕ੍ਰੋਧ ਵਿੱਚ ਆ ਕੇ ਅਤੇ ਉਹਨਾਂ ਦੀ ਚਾਦਰ ਲਾਉਣ ਲੱਗਦਾ ਹੈ, ਆਖਦਾ ਹੈ ਇਸ ਨੂੰ ਨਾ ਆਪਣੀ, ਨਾ ਕੁੱਲ ਦੀ, ਨਾ ਜਾਤ ਦੀ ਕਿਸੇ ਲੱਜ ਸ਼ਰਮਦਾ ਹੈ। ਸਾਰੀ ਦੁਨੀਆ ਮੈਨੂੰ ਆਖਦੀ ਹੈ ਕਾਲੂ ਦਾ ਪੁੱਤ ਫਕੀਰ ਹੋਇਆ ਫਿਰਦਾ ਹੈ ਅਤੇ ਮੇਰੀ ਬਦਨਾਮੀ ਕਰਾਉਂਦਾ ਹੈ। ਪਰ ਲਾਲੂ ਨੇ ਉਸ ਦੀ ਬਾਂਹ ਫੜ ਲਈ ਤੇ ਰਾਏ ਬੁਲਾਰ ਨੇ ਵੀ ਕਿਹਾ ਕਿ ਕਾਲੂ ਜੀ ਤੁਸੀਂ ਫਿਕਰ ਨਾ ਕਰੋ, ਇਹ ਸੰਸਾਰ ਨੂੰ ਸੁੱਖ ਦੇਣ ਹਾਰ ਹੈ, ਸੰਸਾਰ ਨੂੰ ਸੁੱਖ ਦੇਣ ਆਇਆ ਹੈ, ਤੁਸੀਂ ਅਡੋਲ ਰਹੋ, ਆਪਣੇ ਘਰ ਜਾਓ, ਸ਼ਾਂਤ ਰਹੋ ਅਤੇ ਇਹਨਾਂ ਨੂੰ ਇਹਨਾਂ ਦਾ ਕੰਮ ਕਰਨ ਦਿਓ। ਕਾਲੂ ਬਹੁਤ ਨਿਰਾਸ਼ ਹੋ ਜਾਂਦਾ ਹੈ। ਮਾਤਾ ਤ੍ਰਿਪਤਾ ਜੀ ਵੀ ਤਿੰਨੇ ਜਣੇ ਵਾਪਸ ਘਰ ਨੂੰ ਆ ਜਾਂਦੇ ਹਨ। ਰਸਤੇ ਵਿੱਚ ਮਾਤਾ ਤ੍ਰਿਪਤਾ ਜੀ ਸੋਚ ਰਹੇ ਹਨ ਕਿ ਰਾਏ ਬੁਲਾਰ ਨੇ ਵੀ ਬਹੁਤ ਆਖਿਆ, ਉਸਦਾ ਵੀ ਕਿਹਾ ਨਹੀਂ ਮੰਨਿਆ, ਜੱਗ ਵੱਲੋਂ ਹੀ ਉਦਾਸ ਹੋ ਗਿਆ ਲੱਗਦਾ ਹੈ, ਜਾਪਦਾ ਹੈ ਸੰਸਾਰ ਵੱਲੋਂ ਉਦਾਸ ਹੋ ਗਿਆ ਹੈ, ਨਾ ਘਰ ਦੇ ਕਿਸੇ ਜੀ ਨਾਲ ਨਾ ਘਰ ਨਾਲ ਕੋਈ ਮੋਹ ਹੈ, ਇੱਕੋ ਇੱਕ ਮੇਰਾ ਪੁੱਤਰ ਸੀ ਉਹ ਵੀ ਫਕੀਰ ਹੋਏ ਚੱਲਿਆ ਹੈ, ਰਸਤੇ ਵਿੱਚ ਕਾਲੂ ਵੀ ਰੋਂਦਾ ਜਾ ਰਿਹਾ ਹੈ। ਲਾਲੂ ਉਸਨੂੰ ਆਖਦਾ ਹੈ ਕਿ ਤੂੰ ਫਿਕਰ ਨਾ ਕਰ, ਜੇ ਉਸਦੇ ਜਾਨ ਨਾਲ ਸੰਸਾਰ ਦਾ ਭਲਾ ਹੁੰਦਾ ਹੈ ਤੇ ਆਪਾਂ ਨੂੰ ਰੋਕਣਾ ਨਹੀਂ ਚਾਹੀਦਾ। ਇੱਧਰ ਰਾਏ ਬੁਲਾਰ ਦੇ ਅੰਦਰ ਹੀ ਮਹਾਰਾਜ ਜੀ ਹੋਣਾ ਦੇ ਬਚਨ ਅੰਦਰ ਵੱਜ ਰਹੇ ਹਨ ਕਿ ਕਿਸ ਤਰ੍ਹਾਂ ਪਰਮੇਸ਼ੁਰ ਜੀ ਨੇ ਇਹ ਸਰੀਰ ਦਿੱਤਾ, ਪਰਮੇਸ਼ੁਰ ਜੀ ਨੇ ਜੀ ਦਿੱਤਾ, ਪਰਮੇਸ਼ੁਰ ਜੀ ਨੇ ਪ੍ਰਾਣ ਦਿੱਤੇ, ਤਨ ਮਾਲ ਸਭ ਕੁਛ, ਅਤੇ ਸੋਚ ਰਿਹਾ ਹੈ ਕਿ ਮੈਨੂੰ ਤਾਂ ਸਿਰਫ ਇਸ ਜਨਮ ਦੀ ਹੀ ਖਬਰ ਹੈ ਕਿ ਐਤਕੀ ਮੇਰੇ ਪਾਸ ਮਾਨਸ ਦੇਹੀ ਹੈ, ਪਤਾ ਨਹੀਂ ਕਿੰਨੀ ਵਾਰ ਪਹਿਲਾਂ ਵੀ ਮੈਨੂੰ ਇਹ ਦੇਹੀ ਮਿਲੀ ਹੋਏਗੀ, ਪਰ ਮੈਂ ਕਦੀ ਇਸਦਾ ਮੁੱਲ ਨਹੀਂ ਪਾਇਆ। ਅਤੇ ਮਹਾਰਾਜ ਜੀ ਹੋਰਾਂ ਦੇ ਬਚਨ ਉਸਨੂੰ ਯਾਦ ਉਹੀ ਉਸਦੇ ਅੰਦਰ ਬੈਠ ਗਏ ਹਨ ਕਿ ਜੋ ਇਹ ਸਭ ਕੁਛ ਦਿੰਦਾ ਹੈ ਉਸਦੇ ਅੱਗੇ ਹੱਥ ਜੋੜ ਕੇ ਉਸਦਾ ਨਾਮ ਧਿਆਉਣ।
ਵਾਹਿਗੁਰੂ ਵਾਹਿਗੁਰੂ। ਇੱਕ ਉਹ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਰਾਏ ਬੁਲਾਰ ਜੀ ਦੇ ਕਾਲੂ ਜੀ ਨੂੰ ਇਹ ਕਹਿਣ ਤੇ ਕਿ ਤੁਸੀਂ ਧੀਰਜ ਰੱਖੋ, ਇਹ ਸਾਰੇ ਸੰਸਾਰ ਨੂੰ ਸੁੱਖ ਦੇਣ ਆਏ ਹਨ ਅਤੇ ਤੁਸੀਂ ਆਪਣੇ ਘਰ ਚੱਲੋ, ਪਰਮੇਸ਼ੁਰ ਜੀ ਦਾ ਪਾਣਾ ਮੰਨੋ ਅਤੇ ਇਸ ਤਰ੍ਹਾਂ। ਫਿਰ ਮਾਤਾ ਤ੍ਰਿਪਤਾ ਜੀ ਮਹਿਤਾ ਕਾਲੂ ਜੀ ਔਰ ਲਾਲੂ ਜੀ ਘਰ ਚਲੇ ਜਾਂਦੇ ਹਨ। ਰਾਏ ਬੁਲਾਰ ਨੇ ਮਹਾਰਾਜ ਜੀ ਹੋਰਾਂ ਪਾਸ ਬੇਨਤੀ ਕਰਕੇ ਉਹਨਾਂ ਨੂੰ ਮਨਾ ਲਿਆ ਕਿ ਉਹ ਕੁਝ ਦਿਨ ਤਲਵੰਡੀ ਰਹਿਣ। ਰਾਏ ਬੁਲਾਰ ਨੇ ਕਿਹਾ ਕਿ ਮਾਤਾ ਤ੍ਰਿਪਤਾ ਜੀ ਬਹੁਤ ਡੋਲੇ ਹੋਏ ਹਨ, ਜੇ ਤੁਸੀਂ ਇਸ ਤਰ੍ਹਾਂ ਆ ਕੇ ਇੱਕਦਮ ਚਲੇ ਜਾਓਗੇ ਤਾਂ ਉਹਨਾਂ ਲਈ ਹੋਰ ਮੁਸ਼ਕਲ ਹੋ ਜਾਏਗਾ, ਤੁਸੀਂ ਕੁਝ ਦਿਨ ਇੱਥੇ ਠਹਿਰੋ। ਮਹਾਰਾਜ ਜੀ ਹੋਰਾਂ ਨੇ ਬੇਨਤੀ ਪ੍ਰਵਾਨ ਕੀਤੀ। ਹੁਣ ਆਪਣੇ ਰੰਗ ਵਿੱਚ ਰਹਿੰਦੇ ਹਨ, ਕਿਸੇ ਨਾਲ ਕੋਈ ਬਹੁਤ ਘੱਟ ਬੋਲਚਾਲ ਹੈ। ਰਾਏ ਬੁਲਾਰ ਜਦੋਂ ਬੁਲਾਉਂਦਾ ਹੈ ਬਹੁਤ ਅਧੀਨਗੀ ਨਾਲ ਤੇ ਫਿਰ ਆਉਂਦੇ ਹਨ, ਅਤੇ ਅੱਜ ਰਾਏ ਬੁਲਾਰ ਨੇ ਸੁਨੇਹਾ ਭੇਜਿਆ ਹੈ ਆਪਣੇ ਨਫਰ ਪਾਸ ਕਿ ਉਹਨਾਂ ਨੂੰ ਆਖੋ ਕਿ ਮੇਰੇ ਮਨ ਦੀ ਜੋ ਤੀਬਰ ਇੱਛਾ ਹੈ ਇਹ ਪੂਰੀ ਕਰੋ ਅਤੇ ਅੱਜ ਜ਼ਰੂਰ ਆ ਕੇ ਦਰਸ਼ਨ ਦਿਓ। ਮਹਾਰਾਜ ਜੀ ਰਾਏ ਬੁਲਾਰ ਦੇ ਮਹਿਲੀਂ ਆ ਗਏ। ਰਾਏ ਬੁਲਾਰ ਨੇ ਹੱਥ ਜੋੜ ਕੇ ਸੀਸ ਨਵਾ ਕੇ ਬੇਨਤੀ ਕੀਤੀ ਕਿ ਹੇ ਜਗਤ ਦੇ ਜੀਵਨ, ਤੁਸੀਂ ਦਾਸਾਂ ਦੀ ਗਤੀ ਕਰਨ ਵਾਲੇ ਹੋ, ਦਾਸਾਂ ਦੀਆਂ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੋ। ਮੇਰੇ ਮਨ ਵਿੱਚ ਬਹੁਤ ਗੂੜਾ ਹਨੇਰਾ ਹੈ ਅਤੇ ਉਸ ਹਨੇਰੇ ਦੇ ਕਾਰਨ ਮੈਨੂੰ ਆਪਣਾ ਆਪ ਸੁੱਝਦਾ ਨਹੀਂ ਕਿ ਮੈਂ ਕੌਣ ਹਾਂ, ਮੈਨੂੰ ਆਪਣਾ ਸਰੂਪ ਦੀ ਕੋਈ ਆਪਣੇ ਸਰੂਪ ਦੀ ਸੋਝੀ ਨਹੀਂ ਹੈ ਅਤੇ ਬਹੁਤਾ ਜਹਾਨ ਇਸੇ ਅਗਿਆਨਤਾ ਵਿੱਚ ਹੋਣ ਕਰਕੇ ਦੁੱਖ ਪਾ ਰਿਹਾ ਹੈ ਅਤੇ ਤੁਸੀਂ ਮਿਹਰ ਕਰਕੇ ਮੈਨੂੰ ਆਪਣਾ ਸਰੂਪ ਦੀ ਜਾਣਕਾਰੀ ਕਰਾਓ। ਪਹਿਲਾਂ ਵੀ ਜੇ ਮੈਂ ਮਨੁੱਖ ਦੇਹੀ ਤਾਰ ਕੇ ਆਉਂਦਾ ਰਿਹਾ ਹਾਂ ਤੇ ਤੁਹਾਡੀ ਹੀ ਬਖਸ਼ਿਸ਼ ਦੇ ਸਦਕੇ ਤੇ ਹੁਣ ਮੈਨੂੰ ਆਪਣੇ ਨਿੱਜ ਸਰੂਪ ਦਾ ਦਰਸ਼ਨ ਕਰਾ ਕੇ ਜਨਮ ਮਰਨ ਵਿੱਚੋਂ ਖਲਾਸੀ ਕਰ ਦਿਓ। ਮਹਾਰਾਜ ਜੀ ਹੋਰਾਂ ਦੇਖਿਆ ਕਿ ਰਾਏ ਦੇ ਅੰਦਰ ਬਹੁਤ ਪਿਆਸ ਹੈ। ਰਾਏ ਨੇ ਦੱਸਿਆ ਕਿ ਜਦੋਂ ਤੋਂ ਤੁਹਾਡੇ ਦਰਸ਼ਨ ਕਰਦਾ ਹਾਂ ਤੁਸੀਂ ਉਦੋਂ ਬਾਲ ਹੀ ਸੋ, ਉਦੋਂ ਤੋਂ ਹੀ ਮੇਰਾ ਮਨ ਦੁਨੀਆਂ ਵਿੱਚੋਂ ਉਖੜਦਾ ਹੀ ਗਿਆ ਅਤੇ ਹੁਣ ਦੁਨੀਆਂ ਦੀ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਕੋਈ ਚੀਜ਼ ਮਨ ਨੂੰ ਬੰਨ ਕੇ ਨਹੀਂ ਰੱਖਦੀ ਅਤੇ ਮੈਨੂੰ ਸਮਝ ਨਹੀਂ ਆ ਰਹੀ ਕਿ ਇਹ ਕਿਸ ਤਰ੍ਹਾਂ ਹੋਇਆ ਅਤੇ ਮੇਰਾ ਸਰੂਪ ਨਿੱਜ ਸਰੂਪ ਕੀ ਹੈ। ਮੇਰਾ ਦੁਨੀਆਂ ਵਿੱਚ ਬਿਲਕੁਲ ਹੀ ਮੋਹ ਨਹੀਂ ਹੈ ਹੁਣ, ਪਰ ਰਿਸ਼ਤੇ ਬਣਾਏ ਹੋਏ ਹਨ। ਮਹਾਰਾਜ ਜੀ ਕਹਿੰਦੇ, ਰਾਏ ਸਾਹਿਬ
राय दी बेनती सुन के महाराज जी नूं अपने स्वरूप दे दर्शन कराउण लगे हन। बहुत दिलचस्प है सारा अपने लिए, खास करके जेड़े सच दे वंजारे हन उन्हां लई। ते महाराज जी होरां उस दी बेनती प्रवान कीती ते कहन लगे, राय जी तुसी अपनी हंगता अपनापन मैंपन किस विच समझदे हो, तुसी अपना आप किस विच समझदे हो। राय बुलार ने पल पर सोचिया, फिर कहन लगा कि पातशाह मेरा जन्म ते मुसलमान घर विच होया, आयु मेरी बिरध हो गई है, वाल सफेद हो गए हन, देही निर्बल हो गई है, हाथ और सिर कंबन लग पे हन, और जो तियां पुत पुत्रे हन उन्हां नूं भी मैं अपने समझदा हाँ अपने। सो इन्हां चीजां विच मैं अपना आप समझदा हाँ। महाराज जी कहिंदे, राय जी तुसां तन नूं अपना निज स्वरूप समझ के अपने दिल नूं परम लाया होया है, ते यही परम सारे संसार नूं है, ते इस परम दा करके ही सारा संसार जमदा है मरदा है, जमदा है मरदा है, जमदा है मरदा है। जो तुहाड़ा तन है ये तुहाड़ा स्वरूप नहीं है। तन परमेश्वर जी ने पंजां तत्तां नूं मिला के बनाया है, मिट्टी पानी अग्नि हवा और आकाश। आकाश तो भाव है खाली जगह, जो अपने अंदर खाली जगह है, जिस खाली जगह दा करके अपने अंदर आवाज पैदा हुंदी है, आपां छकदे हाँ, श्वास अंदर जांदा है, सब खाली जगह अपने अंदर होण करके आकाश। ते कहिंदे कि पंजां तत्तां नूं मिला के परमेश्वर जी ने तन बनाया है, और ये पंजे तत् जड़ स्वरूप हैं। इस ब्रह्मांड विच दो प्रकार दे दियां वस्तु हैं, एक जड़ स्वरूप और दूसरी चेतना स्वरूप। जड़ स्वरूप वो वस्तु नूं कहा जांदा है जिहड़ी मूर्छित है, बेसुद्ध है, बेहोश है, बेसुद्ध। जिस तरह धरती नूं महाराज जी गुरबाणी विच बेसुद्धा आखदे, बेसुद्धा। सो मिट्टी पानी अग हवा आकाश सुक्की लकड़ी ये सारियां तातां पत्थर आदि तातां लोहा तांबा जिन्ने किस्म दियां ये सब मूर्छित पदार्थ हैं, मरे हुए नहीं हैं। मरी हुई कोई चीज भी इस ब्रह्मांड विच नहीं है, हर एक चीज विच जान है। ਜੀਂਦੀ ਹੈ ਚੀਜ਼ ਉਹਨਾਂ ਦੇ ਅੰਦਰ ਪਰਮਾਤਮਾ ਤੜਕ ਰਿਹਾ ਹੈ ਹਰ ਇੱਕ ਵਸਤੂ ਦੇ ਅੰਦਰ ਪਰ ਇਹ ਵਸਤੂਆਂ ਪਰਮੇਸ਼ੁਰ ਜੀ ਨੇ ਮੂਰਛਾ ਕੀਤੀਆਂ ਹੋਈਆਂ ਹਨ ਬਨਸਪਤੀ ਜੋ ਹੈ ਇਹ ਬੇਹੋਸ਼ ਨਹੀਂ ਹੈ ਬਨਸਪਤੀ ਬਹੁਤ ਚੇਤਨ ਹੈ ਸੋ ਮਹਾਰਾਜ ਜੀ ਕਹਿੰਦੇ ਕਿ ਪੰਜ ਬੇਹੋਸ਼ ਤੱਤਾਂ ਨੂੰ ਲੈ ਕੇ ਪਰਮੇਸ਼ੁਰ ਜੀ ਨੇ ਤਨ ਰਚਿਆ ਹੈ ਅਤੇ ਕਿਉਂਕਿ ਤਨ ਪੰਜ ਬੇਹੋਸ਼ ਤੱਤਾਂ ਦਾ ਬਣਿਆ ਹੋਇਆ ਹੈ ਇਸ ਲਈ ਤਨ ਆਪਣੇ ਆਪ ਵਿੱਚ ਬੇਹੋਸ਼ ਹੈ ਮੂਰਛਿਤ ਹੈ ਅਤੇ ਸਿਰਫ ਪਰਮੇਸ਼ੁਰ ਜੀ ਦਾ ਅੰਦਰ ਵਾਸਾ ਹੋਣ ਕਰਕੇ ਇਹ ਹਿਲਦਾ ਜੁਲਦਾ ਹੈ ਬੈਠਦਾ ਉੱਠਦਾ ਹੈ ਸੁਣਦਾ ਦੇਖਦਾ ਹੈ ਸੋ ਤੁਹਾਡਾ ਜੋ ਨਿੱਜ ਸਰੂਪ ਹੈ ਉਹ ਇਹ ਜੜ ਸਰੂਪ ਨਹੀਂ ਹੈ ਤੁਹਾਡਾ ਨਿੱਜ ਸਰੂਪ ਚੇਤਨ ਸਰੂਪ ਹੈ ਜੋ ਚੇਤਨ ਹੈ ਜਿਸ ਵਿੱਚ ਸੁਰਤੀ ਹੈ ਇਸ ਨੂੰ ਚੇਤਨ ਸਰੂਪ ਆਖਦੇ ਜਾਂ ਆਤਮਾ ਸਰੂਪ ਆਖਦੇ ਸੋ ਤੁਹਾਡਾ ਜੋ ਸਰੂਪ ਹੈ ਉਹ ਚੇਤਨ ਸਰੂਪ ਹੈ ਜਾਂ ਆਤਮਾ ਸਰੂਪ ਹੈ ਉਹ ਉਸਦਾ ਨਾ ਕੋਈ ਰੰਗ ਹੈ ਨਾ ਰੂਪ ਹੈ ਨਾ ਕੋਈ ਨਾਂ ਰੱਖਿਆ ਜਾ ਸਕਦਾ ਹੈ ਨਾ ਹੀ ਉਸਦੀ ਉਸਦਾ ਕੋਈ ਵਰਨ ਹੈ ਨਾ ਹੀ ਉਸਦੀ ਕੋਈ ਜਾਤ ਹੈ ਨਾ ਹੀ ਉਸਦੀ ਕੋਈ ਪਾਤ ਹੈ ਵਰਨ ਜਿਸ ਤਰ੍ਹਾਂ ਚਾਰ ਵਰਨ ਹਿੰਦੁਸਤਾਨ ਵਿੱਚ ਮਨੂ ਰਿਸ਼ੀ ਨੇ ਬਣਾਏ ਖੱਤਰੀ ਬ੍ਰਾਹਮਣ ਸੂਦ ਵੈਸ ਔਰ ਉਹਨਾਂ ਵਿੱਚ ਗਾਂ ਫਿਰ ਜਾਤਾਂ ਪਾਤਾਂ ਹਨ ਜਿਸ ਤਰ੍ਹਾਂ ਜੱਟਾਂ ਦੀ ਜਾਤ ਹੈ ਇਹ ਜਾਤ ਹੈ ਅਤੇ ਫਿਰ ਗਾਂ ਜਿਸ ਤਰ੍ਹਾਂ ਕੋਈ ਢਿੱਲੋਂ ਹੈ ਕੋਈ ਸੰਧੂ ਹੈ ਕੋਈ ਗਿੱਲ ਹੈ ਕੋਈ ਗਰੇਵਾਲ ਹੈ ਇਹ ਪਾਤਾਂ ਹਨ ਉਸ ਜਾਤ ਜਤ ਜੱਟ ਜਾਤ ਹੈ ਅਤੇ ਉਸਦੇ ਵਿੱਚ ਗਾਂ ਇਹ ਫਿਰ ਪਾਤਾਂ ਜਾਤ ਪਾਤ ਸੋ ਮਹਾਰਾਜ ਜੀ ਕਹਿੰਦੇ ਕਿ ਜੋ ਤੁਹਾਡਾ ਨਿੱਜ ਸਰੂਪ ਹੈ ਉਸਦਾ ਕੋਈ ਜਾਤ ਨਹੀਂ ਹੈ ਕੋਈ ਪਾਤ ਨਹੀਂ ਹੈ ਕੋਈ ਉਸਦਾ ਧਰਮ ਨਹੀਂ ਹੈ ਅਧਰਮ ਹੈ ਉਹ ਧਰਮ ਤੋਂ ਉੱਪਰ ਹੈ ਅਤੇ ਨਾ ਉਸਦਾ ਕੋਈ ਰੰਗ ਹੈ ਨਾ ਰੂਪ ਹੈ ਨਾ ਨਾਂ ਹੈ ਅਤੇ ਉਸਨੂੰ ਨਾ ਹੀ ਉਹ ਜਦੋਂ ਦੇਹੀ ਨਾਲੋਂ ਅਲੱਗ ਹੋ ਜਾਂਦਾ ਹੈ